नमस्कार, ए आकाशवाणी ए। खबरां दे नाल मैं सरबजीत कौर। पहला इस बुलेटिन दियां खास खबरां। प्रधानमंत्री नरेंद्र मोदी इस महीने होने वाले G7 शिखर सम्मेलन विच शामिल होंगे। महाराष्ट्र के गढ़चिरौली जिले में 1 करोड़ रुपए तो वधे समूह के नाम वाले 12 कट्टर नक्सलिया ने आत्मसमर्पण किया। भारत ते मध्य एशिया के 5 देशों ने दुर्लभ मिट्टी के महत्वपूर्ण खनिज तत्वों की सांझी भाल च दिलचस्पी दिखाई। फ्रांसीसी एयरोस्पेस कंपनी दसॉ एविएशन और भारत की टाटा एडवांस सिस्टम लिमिटेड ने पहली बार फ्रांस तो बाद हैदराबाद में राफेल जंगी हवाई जहाजा के ढांचे बनाने के समझौते किए। अज ईद उल अजहा देश भर में मनाई जा रही है। हुण खबरां विस्थार नाल। प्रधानमंत्री नरेंद्र मोदी इस महीने के अखीर विच कैनेडा के कानानास्केस विखे होने वाले G7 शिखर सम्मेलन विच शामिल होंगे। श्री मोदी नू कल कैनेडियन प्रधानमंत्री मार्क कार्नी वल्लों फोन ते इस बारे सद्दा दिता गया। एक सोशल मीडिया पोस्ट विच प्रधानमंत्री मोदी ने श्री कार्नी नू उन्हां दी हालिया चोण जित ते वधाई दित्ती अते कानानास्केस विच G7 सम्मेलन लई सद्दे लई उन्हां दा धन्नवाद कीता। श्री मोदी ने अगे कहा कि भारत अते कैनेडा नवे जोश नाल आपसी सत्कार अते सांझे हितां तों सीध लैंदिआं जीवंत लोकतंत्रां दे रूप विच लोकां तों लोकां दे डूंघे संबंधां वाला रिश्ता रखदे ने। G7 शिखर सम्मेलन 15 तों 17 जून तक कैनेडा दे अल्बर्टा च कानानास्केस विखे होएगा। प्रधानमंत्री नरेंद्र मोदी ने कहा कि कल जम्मू कश्मीर च उद्घाटन किए गए वड्डे बुनियादी ढांचा प्रोजेक्ट जम्मू कश्मीर की विकास यात्रा विच एक मोड़ बिंदु ने। प्रधानमंत्री ने केंद्र शासित प्रदेश विच 46,000 करोड़ रुपए तो वध कई विकास प्रोजेक्टां की शुरुआत की। इन्हां विच कटड़ा विच चनाब पुल अते अंजी खड्ड पुल, उधमपुर श्रीनगर बारामूला रेल लाइन प्रोजेक्ट, 2 वंदे भारत रेल गड्डियां की शुरुआत अते जम्मू विच एक नवे मैडिकल कॉलेज का नींह पत्थर रख्या जाना शामिल है। ये दसदिआं कि अत्याधुनिक चनाब पुल जम्मू अते श्रीनगर विचकार संपर्क नूं बेहतर बनाएगा। प्रधानमंत्री ने कहा कि उधमपुर श्रीनगर बारामूला रेल लाइन प्रोजेक्ट एक नवे मजबूत जम्मू कश्मीर का प्रतीक है अते भारत की वधदी ताकत का एक गूंजदा ऐलान है।
कश्मीर से कन्याकुमारी ये अब रेलवे नेटवर्क के लिए भी हकीकत बन गया है। उधमपुर श्रीनगर बारामूला ये रेल लाइन प्रोजेक्ट ये सिर्फ नाम नहीं है, ये जम्मू कश्मीर के नए सामर्थ्य की पहचान है।
महाराष्ट्र के गढ़चिरौली जिले में कल 1 करोड़ रुपए तो वधे समूह के नाम वाले 12 कट्टर नक्सलिया ने राज्य के मुख्यमंत्री देवेंद्र फडणवीस की मौजूदगी में सुरक्षा बल अगे अपने हथियार सुट दिते अते आत्मसमर्पण कर दिता। मुख्यमंत्री देवेंद्र फडणवीस ने जो कि महाराष्ट्र के पूर्वी विदर्भ खेत्र के नक्सल प्रभावित गढ़चिरौली जिले के सरपरस्त मंत्री भी ने कल महाराष्ट्र छत्तीसगढ़ सरहद से स्थित दूर दुराडे के कमांडे पिंड का दौरा किया तो इस नक्सल प्रभावित इलाके में दाखिल होने वाले पहले मुख्यमंत्री बने। इस दौरे दौरान 1 करोड़ रुपए के समूहिक नाम वाले 12 खतरनाक नक्सलिया ने अपने हथियार सुट दिते अते गढ़चिरौली जिला प्रशासन पुलिस अते सुरक्षा बलों के सामने आत्मसमर्पण किया। मुख्यमंत्री ने उन्होंने संविधान की एक कापी भेंट की थी। इस मौके पत्रकारों नाल गलबात करदिआं मुख्यमंत्री ने कहा कि हथियार सुट्टण वाले मुखधारा विच शामिल होना चाहुंदे ने। उन्होंने कहा कि पिछले 18 महीनियां विच राज विच 28 माओवादी मारे गए, 31 नूं गिरफ्तार किया गया ते 44 ने आत्मसमर्पण किया जो कि एक रिकॉर्ड है। अगले साल मार्च तक नक्सलवाद नूं खत्म करन दा दावा करदे होए श्री फडणवीस ने कहा कि महाराष्ट्र विच बहुत घट सरगरम नक्सली ने। मुख्यमंत्री फडणवीस ने गढ़चिरौली नूं इसदे कुदरती वसीलियां नूं सुरक्षित रखदे होए एक स्टील शहर विच बदल दियां योजनावां ते भी चानना पाया जो कि बगावत तो समावेशी विकास वाले एक मजबूत तब्दीली दा संकेत है। भारत अते पछमी एशिया के देशों ने दुर्लभ मिट्टी तो होर अहम खनिज तत्वों की सांझी भाल च दिलचस्पी दिखाई है। विदेश मंत्री डॉ एस जयशंकर की प्रधानगी विच कल नवी दिल्ली विच हुई भारत पछमी एशिया संवाद की चौथी मीटिंग के बाद जारी सांझे बयान विच हिस्सेदार देशों ने अहम खनिजा च सहयोग के नवे खेतरां की खोज लई प्रतिनिधिमंडलों के वटांदरे नूं उत्साहित किया। इस मीटिंग विच कजाकिस्तान, किरगिज गणराज, तजाकिस्तान, तुर्कमेनिस्तान ते उज़्बेकिस्तान के विदेश मंत्री शामिल हुए। भारत विच सेवा, सुशासन अते गरीबां दी भलाई दे सिद्धांतां सदका इक दहाके विच शानदार तब्दीली आई है। आकाशवाणी खबरां वल्लों पिछले 11 सालां विच मुख खेतरां विच सरकार दे उपरालिआं बारे एक विशेष लड़ी पेश कीती जा रही है। अज असीं ऊर्जा अते जलवायु ते आलमी लीडरशिप ते ध्यान केंद्रित करदे हां। पेश एक रिपोर्ट।
पिछले दहाके ਕਿਹਾ ਕਿ ਦੌਰਾਨ ਭਾਰਤ ਨੇ ਸਵੱਛ ਊਰਜਾ ਵਿਚ ਸ਼ਾਨਦਾਰ ਤਰੱਕੀ ਕੀਤੀ ਹੈ ਅਤੇ ਜਲਵਾਯੂ ਕਾਰਵਾਈ ਵਿਚ ਇਕ ਆਲਮੀ ਨੇਤਾ ਵਜੋਂ ਵੀ ਉਭਰਿਆ। ਦੇਸ਼ ਨੇ ਵਿੱਤੀ ਸਾਲ 2024-25 ਵਿਚ ਰਿਕਾਰਡ 29.52 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਜੋੜੀ, ਜਿਸ ਨਾਲ ਇਹ ਕੁੱਲ 220.10 ਗੀਗਾਵਾਟ ਹੋ ਗਈ। ਭਾਰਤ ਹੁਣ ਨਵਿਆਉਣਯੋਗ ਊਰਜਾ ਦੇਸ਼ ਆਕਰਸ਼ਣ ਸੂਚਕਾਂਕ ਵਿਚ 7ਵੇਂ ਸਥਾਨ ਤੇ ਹੈ, ਜੋ ਕਿ ਵਿਸ਼ਵ ਪੱਧਰ ਤੇ ਸਵੱਛ ਊਰਜਾ ਖੇਤਰ ਵਿਚ ਇਸ ਦੇ ਵੱਧਦੇ ਰੁਤਬੇ ਨੂੰ ਉਜਾਗਰ ਕਰਦਾ ਹੈ। ਰਾਸ਼ਟਰੀ ਗ੍ਰੀਨ ਹਾਈਡਰੋਜਨ ਮਿਸ਼ਨ, ਜੈਵ ਊਰਜਾ ਪ੍ਰੋਗਰਾਮ ਤੇ ਇਲੈਕਟ੍ਰੀਕਲ ਗਤੀਸ਼ੀਲਤਾ ਵੱਲ ਵੱਧ ਰਹੀ ਤਬਦੀਲੀ ਵਰਗੀਆਂ ਪਹਿਲਕਦਮੀਆਂ ਘੱਟ ਕਾਰਬਨ ਅਰਥ ਵਿਵਸਥਾ ਦੀ ਬੁਨਿਆਦ ਰੱਖ ਰਹੀਆਂ ਨੇ। ਭਾਰਤ ਨੇ 2030 ਤੋਂ 9 ਸਾਲ ਪਹਿਲਾਂ ਗੈਰ ਜੀਵਾਸ਼ਮ ਈਂਧਨ ਸਰੋਤਾਂ ਤੋਂ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 40% ਪ੍ਰਾਪਤ ਕਰਨ ਦੇ ਆਪਣੇ COP21 ਟੀਚੇ ਨੂੰ ਪ੍ਰਾਪਤ ਕਰ ਲਿਆ। ਗਲਾਸਗੋ ਚ COP26 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਵੰਦ ਪੰਜ ਅੰਮ੍ਰਿਤ ਟੀਚਿਆਂ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਵਾਤਾਵਰਣ ਲਈ ਜੀਵਨ ਸ਼ੈਲੀ ਲਾਈਫ ਮਿਸ਼ਨ ਵੀ ਸ਼ੁਰੂ ਕੀਤਾ। ਇਸ ਤੋਂ ਇਲਾਵਾ ਭਾਰਤ ਨੇ ਅੰਤਰਰਾਸ਼ਟਰੀ ਜਲਵਾਯੂ ਸਹਿਯੋਗ ਨੂੰ ਆਕਾਰ ਦੇਣ ਵਿਚ ਇਕ ਸਰਗਰਮ ਭੂਮਿਕਾ ਨਿਭਾਈ ਹੈ। ਇਹ ਅੰਤਰਰਾਸ਼ਟਰੀ ਸੂਰਜੀ ਗਠਜੋੜ ਤੇ ਆਫ਼ਤਾਂ ਨੂੰ ਰੋਕਣ ਬਾਰੇ ਬੁਨਿਆਦੀ ਢਾਂਚੇ ਲਈ ਗਠਜੋੜ ਦਾ ਇਕ ਸੰਸਥਾਪਕ ਮੈਂਬਰ ਵੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਾਡਾ ਗ੍ਰਹਿ ਇਕ ਹੈ ਪਰ ਸਾਡੇ ਉਪਰਾਲੇ ਬਹੁਤ ਸਾਰੇ ਹੋਣੇ ਚਾਹੀਦੇ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਚੰਚਲ ਸ਼ਰਮਾ।
ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRadio ਜਲੰਧਰ। ਫਰਾਂਸੀਸੀ ਏਅਰੋਸਪੇਸ ਕੰਪਨੀ ਦਸੋ ਏਵੀਏਸ਼ਨ ਅਤੇ ਭਾਰਤ ਦੀ ਟਾਟਾ ਐਡਵਾਂਸ ਸਿਸਟਮ ਲਿਮਿਟਡ ਨੇ ਭਾਰਤ ਵਿਚ ਰਾਫੇਲ ਲੜਾਕੂ ਜਹਾਜ਼ ਦੇ ਫਿਊਜ਼ਲੇਜ ਦਾ ਸਾਂਝੇ ਤੌਰ ਤੇ ਨਿਰਮਾਣ ਕਰਨ ਲਈ 4 ਸਮਝੌਤਿਆਂ ਤੇ ਦਸਖਤ ਕੀਤੇ ਨੇ, ਜਿਸ ਨਾਲ ਪਹਿਲੀ ਵਾਰ ਮਹੱਤਵਪੂਰਨ ਹਿੱਸੇ ਦਾ ਉਤਪਾਦਨ ਫਰਾਂਸ ਤੋਂ ਬਾਹਰ ਹੋਏਗਾ। ਇਹ ਦੇਸ਼ ਦੀ ਏਅਰੋਸਪੇਸ ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਆਲਮੀ ਸਪਲਾਈ ਲੜੀ ਦੀ ਹਮਾਇਤ ਕਰਨ ਵਿਚ ਇਕ ਅਹਿਮ ਕਦਮ ਏ। ਕੰਪਨੀਆਂ ਵੱਲੋਂ ਜਾਰੀ ਇਕ ਸਾਂਝੇ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਕਿ ਇਹ ਸਹੂਲਤ ਭਾਰਤ ਦੇ ਏਅਰੋਸਪੇਸ ਬੁਨਿਆਦੀ ਢਾਂਚੇ ਵਿਚ ਇਕ ਅਹਿਮ ਨਿਵੇਸ਼ ਨੂੰ ਦਰਸਾਉਂਦੀ ਏ ਅਤੇ ਉੱਚ ਸਟੀਕਤਾ ਵਾਲੇ ਨਿਰਮਾਣ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਕੰਮ ਕਰੇਗੀ। ਇਸ ਭਾਈਵਾਲੀ ਤਹਿਤ ਟਾਟਾ ਐਡਵਾਂਸ ਸਿਸਟਮ ਰਾਫੇਲ ਜਹਾਜ਼ ਦੇ ਮੁੱਖ ਢਾਂਚਾਗਤ ਹਿੱਸਿਆਂ ਦੇ ਨਿਰਮਾਣ ਲਈ ਹੈਦਰਾਬਾਦ ਵਿਚ ਇਕ ਅਤਿਆਧੁਨਿਕ ਉਤਪਾਦਨ ਕੇਂਦਰ ਕਾਇਮ ਕਰੇਗਾ। ਸੌਦੇ ਮੁਤਾਬਿਕ ਪਹਿਲੇ ਫਿਊਜ਼ਲੇਜ ਹਿੱਸਿਆਂ ਦੇ 2028 ਵਿਚ ਅਸੈਂਬਲੀ ਲਾਈਨ ਤੋਂ ਬਾਹਰ ਆਉਣ ਦੀ ਉਮੀਦ ਏ। ਇਸ ਕੇਂਦਰ ਤੋਂ ਹਰ ਮਹੀਨੇ 2 ਪੂਰੇ ਫਿਊਜ਼ਲੇਜ ਪ੍ਰਦਾਨ ਕਰਨ ਦੀ ਉਮੀਦ ਏ। ਭਾਰਤ ਵਿਚ ਫਰਾਂਸ ਦੇ ਰਾਜਦੂਤ ਥਿਅਰੀ ਮਾਥੋ ਨੇ ਭਾਰਤ ਵਿਚ ਰਾਫੇਲ ਫਿਊਜ਼ਲੇਜ ਬਣਾਉਣ ਲਈ ਦੋਹਾਂ ਕੰਪਨੀਆਂ ਵਿਚਕਾਰ ਇਤਿਹਾਸਕ ਭਾਈਵਾਲੀ ਦਾ ਸਵਾਗਤ ਕੀਤਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾ ਰਿਹੈ। ਈਦਗਾਹਾਂ ਅਤੇ ਮਸਜਿਦਾਂ ਵਿਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾ ਰਹੀ ਏ। ਈਦ ਉਲ ਅਜ਼ਹਾ ਹਜ਼ਰਤ ਇਬਰਾਹਿਮ ਵੱਲੋਂ ਅੱਲਾ ਦੇ ਹੁਕਮ ਦੀ ਪਾਲਣਾ ਕਰਦਿਆਂ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦੇਣ ਦੀ ਯਾਦ ਵਿਚ ਮਨਾਈ ਜਾਂਦੀ ਏ। ਉੱਤਰ ਪ੍ਰਦੇਸ਼ ਵਿਚ ਵੀ ਅੱਜ ਈਦ ਉਲ ਅਜ਼ਹਾ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ ਜਾ ਰਹੀ ਏ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜ਼ੋਰ ਦਿੱਤਾ ਕਿ ਨਮਾਜ਼ ਸਿਰਫ ਰਵਾਇਤੀ ਥਾਵਾਂ ਤੇ ਹੀ ਅਦਾ ਕੀਤੀ ਜਾਵੇ ਅਤੇ ਇਸ ਲਈ ਕੋਈ ਨਵੀਂ ਜਗ੍ਹਾ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਦੌਰਾਨ ਇਸਲਾਮਿਕ ਸੈਂਟਰ ਆਫ਼ ਇੰਡੀਆ ਦੇ ਪ੍ਰਧਾਨ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਲੀ ਨੇ ਤਿਉਹਾਰ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਅਤੇ ਭਾਈਚਾਰੇ ਨੂੰ ਸਦਭਾਵਨਾ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ।
ਕੁਰਬਾਨੀ ਸਿਰਫ ਹਮੇਸ਼ਾ ਕੀ ਤਰ੍ਹਾਂ ਉਨ੍ਹੀਂ ਜਾਨਵਰੋਂ ਪੇ ਕੀ ਜਾਏ ਜਿਨ ਪਰ ਕੋਈ ਕਾਨੂੰਨੀ ਬੰਦਿਸ਼ ਨਹੀਂ ਹੈ, ਔਰ ਕੁਰਬਾਨੀ ਕਰਤੇ ਵਕਤ ਸਾਫ ਸਫਾਈ ਔਰ ਹਾਈਜੀਨ ਔਰ ਕਲੀਨਲੀਨੈਸ ਕਾ ਜ਼ਰੂਰ ਖਿਆਲ ਰੱਖਾ ਜਾਏ। ਕੁਰਬਾਨੀ ਕਿਸੀ ਪਬਲਿਕ ਪਲੇਸ ਪੇ ਨਾ ਕੀ ਜਾਏ ਬਲਕਿ ਜੋ ਪਹਿਲੇ ਸੇ ਡਿਜ਼ਾਈਨੇਟਡ ਸਪੋਟਸ ਹੈ ਵਹੀਂ ਪਰ ਕੁਰਬਾਨੀ ਕੀ ਜਾਏ। ਕੁਰਬਾਨੀ ਕਰਤੇ ਵਕਤ ਨਾ ਕੋਈ ਫੋਟੋ ਖਿੱਚੀ ਜਾਏ, ਨਾ ਕੋਈ ਵੀਡੀਓ ਬਣਾਇਆ ਜਾਏ ਔਰ ਨਾ ਸੋਸ਼ਲ ਮੀਡੀਆ ਪਰ ਅਪਲੋਡ ਕੀਤਾ ਜਾਏ।
ਦਿੱਲੀ ਸਰਕਾਰ ਨੇ ਗਾਵਾਂ ਊਠਾਂ ਤੇ ਹੋਰ ਪਾਬੰਦੀਸ਼ੁਦਾ ਜਾਨਵਰਾਂ ਦੀ ਗੈਰ ਕਾਨੂੰਨੀ ਬਲੀ ਵਿਰੁੱਧ ਸਖ਼ਤ ਸਲਾਹਵੀ ਜਾਰੀ ਕੀਤੀ ਏ। ਦਿੱਲੀ ਸਰਕਾਰ ਨੇ ਕੁਰਬਾਨੀ ਦੀਆਂ ਰਸਮਾਂ ਦੀਆਂ ਤਸਵੀਰਾਂ ਲੈਣ ਤੇ ਸਾਂਝਾ ਕਰਨ ਤੇ ਵੀ ਪਾਬੰਦੀ ਲਾਈ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਈਦ ਉਲ ਅਜ਼ਹਾ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ। ਆਪਣੇ ਸੰਦੇਸ਼ ਵਿਚ ਉਨ੍ਹਾਂ ਨੇ ਇਸ ਤਿਉਹਾਰ ਨੂੰ ਕੁਰਬਾਨੀ ਵਿਸ਼ਵਾਸ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਪ੍ਰਤੀਕ ਦਸਿਆ। ਭਾਰਤ ਦੇ ਸਵਿੰਗ ਗੇਂਦਬਾਜ਼ ਪਿਯੂਸ਼ ਚਾਵਲਾ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਏ। 36 ਸਾਲਾ ਪਿਯੂਸ਼ ਨੇ ਆਪਣੇ 20 ਸਾਲਾਂ ਦੇ ਕਰੀਅਰ ਵਿਚ ਘਰੇਲੂ ਮੈਚਾਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ 3 ਟੈਸਟ, 25 ਕਰੋਜ਼ਾ ਅਤੇ 7 20-20 ਮੈਚ ਖੇਡੇ ਨੇ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕੈਨੇਡਾ ਦੇ ਕਾਨਾ ਨਾਸਕਿਸ ਵਿਖੇ ਹੋਣ ਵਾਲੇ G7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲ੍ਹੇ ਵਿਚ 1 ਕਰੋੜ ਰੁਪਏ ਤੋਂ ਵੱਧ ਦੇ ਸਮੂਹਿਕ ਇਨਾਮ ਵਾਲੇ 12 ਕੱਟੜ ਨਕਸਲੀਆਂ ਨੇ ਆਤਮ ਸਮਰਪਣ ਕੀਤਾ। ਭਾਰਤ ਤੇ ਮਲੇਸ਼ੀਆ ਦੇ 5 ਦੇਸ਼ਾਂ ਨੇ ਦੁਰਲੱਭ ਮਿੱਟੀ ਤੇ ਮਹੱਤਵਪੂਰਨ ਖਣਿਜ ਤੱਤਾਂ ਦੀ ਸਾਂਝੀ ਭਾਲ ਚ ਦਿਲਚਸਪੀ ਦਿਖਾਈ ਤੇ ਅੱਜ ਈਦ ਉਲ ਅਜ਼ਹਾ ਦੇਸ਼ ਭਰ ਵਿਚ ਮਨਾਈ ਜਾ ਰਹੀ ਏ। ਆਕਾਸ਼ਵਾਣੀ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਖਬਰਾਂ ਦਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:10 ਤੇ। ਨਮਸਕਾਰ।